بسم الله الرحمن الرحيم. ألم نشرح لك صدرك ووضعنا عنك وزرك الذي أنقض ظهرك ورفعنا لك ذكرك فإن مع العسر يسرا إن مع العسر يسرا فإذا فرغت فانصب وإلى ربك فارغب.
الحمد لله رب العالمين والصلاة والسلام على رسوله الكريم اما بعد. اللہ دے پیارے نبی صلی اللہ علیہ وسلم نے قریش دے نال صلح کیتی جدی میں تفصیل تانوں دس چکے ہاں. اللہ دے پیغمبر صلی اللہ علیہ وسلم آپ بھی سب تو سیانے بندے سن تے اللہ دی وہی بھی انہوں نے آندی سی تے سونے تے سہاگا سی نور نال نور سی. آپ ورگا سیانا نہ جمیا سی نہ جمنا. صلح حدیبیہ بڑے بڑے صحابیاں نوں وی سمجھ نہیں سی آئی پر اللہ دے نبی دے کیا ہی کہنے. اللہ دے نبی نوں ایک گل سمجھ تو آ گئی سی کہ قریش ہن اینے جوگے نہیں رہے کہ میرے نال لڑ سکن پر ہن صرف اپنی مچھ اچی رکھن واسطے او کچھ شرطاں شامل کروانے چاہندے ہن تے اللہ دے پیغمبر نے او شرطاں من لیاں. اگرچہ حضرت عمر رضی اللہ ورگے سیانے بندے بھی اس گل نو نہ سمجھ سکے کہ اللہ دے پیغمبر صلی اللہ علیہ وسلم صلح تو کی کرنا چاہتے. بہرحال صلح ہوئی اور جتھے مسلمانہ دے فائدے دی گلاں بھی ہوئیاں بظاہر یہ محسوس ہویا کہ جی مسلمانہ دے نال زیادتی ہو رہی ہے. خاص طور تے وہ جڑی دفعہ سی کہ جے کوئی مکے دا بندہ مسلمان ہو کے مدینہ منورہ جائے گا اور اللہ دے پیغمبر صلی اللہ علیہ وسلم کو پناہ منگے گا تے اللہ دے پیغمبر انہوں پناہ نہیں دین گے. جدوں کہ یہ مقابلے تے جے کوئی مدینہ منورہ تو مسلمان مرتد ہو کے مکے جائے گا انہوں کو پناہ منگے گا قریش کلوں تے قریش انہوں پناہ دے دین گے. اللہ دے پیغمبر نے ایک گل بھی من لی اس واسطے کہ اللہ دے پیغمبر نو پتا سی کہ جڑا بندہ مسلمان ہو گیا پاویں اوتھے بھی بیٹھا رہے وہ ساڈا ہی ہے اور جے کوئی بندہ مسلمان مرتد ہو جاوے ساڈا کس کام دا ہے دبا ہوئے. لہٰذا اللہ دے پیغمبر نے گل من لی اور حضرت عمر رضی اللہ تعالیٰ عنہ نے بھی آ کے پوچھا اس گل دے اتنے کہ اللہ دے پیغمبر اسی حق تے نہیں. آپ نے فرمایا کہ عمر بالکل حق تے ہیں. بہرحال اگے جا کے یہ ذکر پھر آئے گا کہ جی سب تو بڑی جڑی وہ گل ہوئی وہ یہ سی کہ دس سال دے واسطے یہ من لیا گیا کہ جی جنگ نہیں کرانگے. یہ مطلب کی سی کہ اللہ دے پیغمبر صلی اللہ علیہ وسلم قریش دے والوں سکون چ ہو گئے کہ جی ادھر تو حملہ نہیں ہونا تے ہن رسول اللہ صلی اللہ علیہ وسلم کسی اور پاسے رخ کر سکتے سن. اور دوسری گل جڑی بڑی وڈی ادے چ ہوئی کہ قریش نے او قریش جڑے اللہ دے پیغمبر دا نہ سننے واسطے تیار نہیں سن اج آ کے اللہ دے پیغمبر دے سامنے بہ گئے صلح کرن دے واسطے تے ایہو ہی اصل وڈی فتح سی. اور قرآن مجید نے اسے واسطے صلح حدیبیہ نو فتح مبین قرار دیتا کھلی کھلی فتح. یہ بھی گل طے ہو گئی کہ عرب دا کوئی بھی قبیلہ وہ پاویں تے اللہ دے پیغمبر صلی اللہ علیہ وسلم دے نال دوستی کر لوے تے پاویں چاہے تے قریش نال دوستی کر لوے. اور پہلے ہی ایک قبیلہ سی جدا نام سی بنو خزا یہ ہمدردیاں اگے ہی رسول اللہ صلی اللہ علیہ وسلم دے نال سن پر قریش دی بدماشی کول ڈردے ہویا وہ کھل کے اللہ دے پیغمبر دا ساتھ نہیں سن دیندے. جدوں یہ معاہدہ ہویا تو فٹ بنو خزا نے اللہ دے پیغمبر صلی اللہ علیہ وسلم دے نال دوستی دا معاہدہ کر لیا. بنو خزا دی دشمنی سی بنو بکر دے نال تے بنو بکر نے فوراً قریش دے نال جا کے اپنا اتحاد کر لیا. جدوں یہ صلح ہو رہی سی تے ایک بڑا مزیدار واقعہ ہویا کہ صلح ہو گئی تے حالی لکھی نہیں شروع نہیں سی کیتی ਅਤੇ ਸੁਹੇਲ ਬਿਨ ਅਮਰ ਜਿਹੜਾ ਕੁਰੈਸ਼ ਦੀ ਤਰਫੋਂ ਆਇਆ ਸੀ ਇਸ ਸੁਲਹਾ ਦੇ ਵਾਸਤੇ, ਉਹਦਾ ਪੁੱਤਰ ਅਬੂ ਜੰਦਲ ਰਜ਼ੀ ਅੱਲਾਹੁ ਤਾਲਾ ਨੂੰ ਉਹ ਭੱਜੇ ਭੱਜੇ ਆਏ ਅਤੇ ਅੱਲਾਹ ਦੇ ਰਸੂਲ ਨੂੰ ਦੇ ਪੈਰੀ ਪੈ ਗਿਆ ਆ ਕੇ ਕਿ ਅੱਲਾਹ ਦੇ ਪੈਗੰਬਰ ਮੈਨੂੰ ਤਾਂ ਕਮ ਸੇ ਕਮ ਛੁੜਾ ਲਓ, ਹਾਲੀ ਮਾਹਦਾ ਲਿਖਿਆ ਨਹੀਂ ਗਿਆ। ਅੱਲਾਹ ਦੇ ਪੈਗੰਬਰ ਨੇ ਕਿਹਾ ਹਾਂ ਠੀਕ ਹੈ ਆ ਜਾ। ਸੁਹੇਲ ਨੇ ਕਿਹਾ ਕਿ ਨਾ ਜੀ ਨਾ, ਭਾਵੇਂ ਲਿਖਿਆ ਨਹੀਂ ਗਿਆ ਪਰ ਤੁਸੀਂ ਮੰਨ ਚੁੱਕੇ ਹੋ। ਅੱਲਾਹ ਦੇ ਪੈਗੰਬਰ ਨੇ ਕਿਹਾ ਹਾਂ ਤੇਰੀ ਗੱਲ ਠੀਕ ਹੈ, ਲਿਹਾਜ਼ਾ ਰਸੂਲੁੱਲਾ ਸੱਲਮ ਨੇ ਅਬੂ ਜੰਦਲ ਨੂੰ ਵਾਪਸ ਕਰ ਦਿੱਤਾ। ਇਸ ਤਰ੍ਹਾਂ ਇੱਕ ਹੋਰ ਸਾਬੀ ਹਾਜ਼ਰ ਹੋਇਆ, ਉਹਨੇ ਪਨਾਹ ਮੰਗੀ, ਅੱਲਾਹ ਦੇ ਪੈਗੰਬਰ ਨੇ ਕਿਹਾ ਕਿ ਨਹੀਂ ਅਸੀਂ ਹੁਣ ਮੰਨ ਚੁੱਕੇ ਹੋਏ ਹਾਂ ਇਹ ਗੱਲ, ਲਿਹਾਜ਼ਾ ਤਾਂ ਅਸੀਂ ਅੱਲਾਹ ਤੁਹਾਡੀ ਹਿਫਾਜ਼ਤ ਕਰੇਗਾ, ਤੁਸੀਂ ਜਾਓ। ਕੁਛ ਬੀਬੀਆਂ ਨੇ ਵੀ ਇਸਲਾਮ ਕਬੂਲ ਕਰਕੇ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਕੋਲ ਪਨਾਹ ਮੰਗੀ, ਅੱਲਾਹ ਦੇ ਪੈਗੰਬਰ ਨੇ ਉਹਨਾਂ ਨੂੰ ਪਨਾਹ ਦੇ ਦਿੱਤੀ। ਔਰ ਬੜੀ ਮਜ਼ੇਦਾਰ ਗੱਲ ਹੈ ਕਿ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਇਸ ਤਰ੍ਹਾਂ ਮਾਮਲਾ ਕੀਤਾ ਜਿਸ ਤਰ੍ਹਾਂ ਕੋਈ ਬੜਾ ਮਾਹਿਰ ਕਾਨੂੰਨਦਾਨ ਹੋਵੇ ਅਤੇ ਉਹ ਕਾਨੂੰਨੀ ਨੁਕਤਾ ਕੱਢਦਾ ਉਹਦੇ ਵਿੱਚੋਂ। ਅੱਲਾਹ ਦੇ ਪੈਗੰਬਰ ਨੇ ਕਿਹਾ ਕਿ ਜੀ ਮੁਆਹਦੇ ਦੇ ਵਿੱਚ ਇਹ ਸੀ ਕਿ ਅਗਰ ਕੋਈ ਆਦਮੀ ਮੱਕੇ ਤੋਂ ਮਦੀਨੇ ਆਏਗਾ ਤਾਂ ਉਹਨੂੰ ਅੱਲਾਹ ਦੇ ਪੈਗੰਬਰ ਪਨਾਹ ਨਹੀਂ ਦੇਣਗੇ, ਕਿਉਂਕਿ ਇਹ ਔਰਤਾਂ ਆਦਮੀ ਨਹੀਂ, ਲਿਹਾਜ਼ਾ ਇਹਨਾਂ 'ਤੇ ਉਸ ਦਫ਼ਾ ਦਾ ਇਤਲਾਕ ਨਹੀਂ ਹੁੰਦਾ। ਬਹਰਹਾਲ ਜਦੋਂ ਇਹ ਮੁਆਹਦਾ ਹੋ ਗਿਆ ਤਾਂ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਦੋ ਕੰਮ ਕੀਤੇ। ਪਹਿਲਾ ਕੰਮ ਤਾਂ ਆਪਣੇ ਇਹ ਕੀਤਾ ਕਿ ਜੀ ਜਿਹੜੇ ਜਿੰਨੇ ਵੀ ਮੱਕੇ ਦੇ ਅਰਬ ਦੇ ਇਰਦ ਗਿਰਦ ਵੱਡੇ ਵੱਡੇ ਬਾਦਸ਼ਾਹ ਸਨ ਜਾਂ ਕੋਈ ਛੋਟੀ ਛੋਟੀਆਂ ਰਿਆਸਤਾਂ ਦੇ ਵਾਲੀ ਸਨ, ਉਹਨਾਂ ਨੂੰ ਖਤ ਭੇਜੇ ਅਤੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਦੀ ਦਾਵਤ ਦਿੱਤੀ। ਔਰ ਦੂਸਰਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਯਹੂਦੀਆਂ ਦੀ ਖਬਰ ਲਈ। ਉਹ ਇਸ ਤਰ੍ਹਾਂ ਕਿ ਮਦੀਨੇ ਦੇ ਵਿੱਚੋਂ ਜਿਹੜੇ ਕਬੀਲੇ ਕੱਢੇ ਗਏ ਸਨ, ਬਨੂ ਨਜ਼ੈਰ ਅਤੇ ਬਨੂ ਕੈਨਕਾ, ਇਹਨਾਂ ਦੇ ਲੋਕ ਅਕਸਰ ਉਹ ਬੇਸ਼ਤਰ ਖੈਬਰ ਜਾ ਕੇ ਜਮ੍ਹਾਂ ਹੋ ਗਏ ਸਨ। ਖੈਬਰ ਮਦੀਨਾ ਮੁਨੱਵਰਾ ਤੋਂ ਸ਼ੁਮਾਲ ਦੇ ਤਰਫ ਇੱਕ ਜਗ੍ਹਾ ਸੀ, ਉੱਥੇ ਜਾ ਕੇ ਉਹਨਾਂ ਨੇ ਬੜੇ ਮਜ਼ਬੂਤ ਆਪਣੇ ਗੜ੍ਹ ਬਣਾ ਲਿਆ ਔਰ ਇੱਕ ਨਹੀਂ ਬੇਸ਼ੁਮਾਰ ਕਿਲ੍ਹੇ ਤਾਮੀਰ ਕੀਤੇ ਉਹਨਾਂ ਨੇ ਉੱਥੇ ਜਾ ਕੇ। ਪਹਿਲੇ ਦੇ ਵੀ ਐਸਨ ਮਸਜਿਦ ਇੱਥੇ ਜਾ ਕੇ ਸ਼ਾਮਿਲ ਹੋ ਗਏ। ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਐਲਾਨ ਫਰਮਾਇਆ ਕਿ ਜਿਹੜਾ ਬੰਦਾ ਢਿੱਡੋਂ ਯਾਦ ਕਰਨਾ ਚਾਹੁੰਦਾ ਹੋਵੇ ਔਰ ਜਾਨ ਮਾਲ ਦੀ ਕੁਰਬਾਨੀ ਕਰਨਾ ਚਾਹੁੰਦਾ ਹੋਵੇ ਉਹ ਹੀ ਸ਼ਾਮਿਲ ਹੋਵੇ, ਹੋਰ ਕੋਈ ਸ਼ਾਮਿਲ ਨਾ ਹੋਵੇ। ਨਤੀਜਾ ਕੀ ਨਿਕਲਿਆ ਕਿ ਉਹ 1400 ਸਹਾਬੀ ਜਿਹਨਾਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਹੱਥੇ ਮੌਤ ਦੀ ਬੈਅਤ ਕੀਤੀ ਸੀ ਹੁਦੈਬੀਆ ਦੇ ਵਿੱਚ, ਉਹ ਹੀ ਅੱਲਾਹ ਦੇ ਪੈਗੰਬਰ ਦੇ ਨਾਲ ਫਿਰ ਸ਼ਾਮਿਲ ਹੋਏ ਔਰ ਮਦੀਨਾ ਮੁਨੱਵਰਾ ਦੇ ਦਰਮਿਆਨ ਸ਼ੁਮਾਲ ਵਾਲੇ ਪਾਸੇ ਖੈਬਰ ਸੀ, ਲੇਕਿਨ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਇੱਕ ਮੁਖਤਲਿਫ ਰਸਤਾ ਇਖਤਿਆਰ ਕੀਤਾ ਅਤੇ ਉੱਤੋਂ ਦੀ ਆ ਕੇ ਯਾਨੀ ਸ਼ਾਮ ਵਾਲੇ ਪਾਸਿਓਂ ਦੀ ਆ ਕੇ ਹਮਲਾ ਕੀਤਾ। ਇਹਦੇ ਦੋ ਮਕਸਦ ਸਨ, ਇੱਕ ਤਾਂ ਇਹ ਕਿ ਉਹਨਾਂ ਨੂੰ ਇਹ ਪਤਾ ਹੀ ਨਾ ਲੱਗੇ ਕਿ ਅੱਲਾਹ ਦੇ ਪੈਗੰਬਰ ਉਸ ਪਾਸਿਓਂ ਆ ਰਹੇ ਹਨ, ਔਰ ਦੂਸਰਾ ਇਹ ਮਤਲਬ ਸੀ ਕਿ ਯਹੂਦੀ ਭੱਜ ਕੇ ਫਿਰ ਸ਼ਾਮ ਵੱਲ ਨਾ ਜਾ ਸਕਣ, ਉੱਥੇ ਜਾ ਕੇ ਪਨਾਹ ਨਾ ਲੈ ਸਕਣ। ਬਹਰਹਾਲ ਜਿਸ ਤਰ੍ਹਾਂ ਕਿ ਮੈਂ ਅਰਜ਼ ਕੀਤੀ ਕਿ ਇਹ ਇਸ ਸ਼ਹਿਰ ਦੇ ਵਿੱਚ ਬਹੁਤ ਸਾਰੇ ਕਿਲ੍ਹੇ ਸਨ, ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਸ ਜੰਗ ਦਾ ਝੰਡਾ ਜਿਹੜਾ ਸੀ ਉਹ ਹਜ਼ਰਤ ਅਲੀ ਰਜ਼ੀ ਅੱਲਾਹੁ ਤਾਲਾ ਅਨਹੁ ਨੂੰ ਅਤਾ ਕੀਤਾ। ਹਜ਼ਰਤ ਅਲੀ ਰਜ਼ੀ ਅੱਲਾਹੁ ਤਾਲਾ ਅਨਹੁ ਬਿਮਾਰ ਸਨ, ਅੱਖਾਂ ਆਉਣ ਦੀਆਂ ਦੁਖਦੀਆਂ ਸਨ। ਜਦੋਂ ਆਪ ਨੇ ਬੁਲਾਇਆ ਝੰਡਾ ਦੇਣ ਵਾਸਤੇ, ਲੋਕਾਂ ਨੇ ਕਿਹਾ ਕਿ ਅਲੀ ਤਾਂ ਬਿਮਾਰ ਹੈ, ਉਹਦੀ ਤਾਂ ਅੱਖਾਂ ਦੁਖਦੀਆਂ। ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਹਜ਼ਰਤ ਅਲੀ ਨੂੰ ਬੁਲਾਇਆ ਅਤੇ ਆਪਣਾ ਲੁਆਬ, ਆਪਣੀ ਥੁੱਕ ਮੁਬਾਰਕ ਜਿਹੜੀ ਸੀ ਉਹ ਹਜ਼ਰਤ ਅਲੀ ਦੇ ਅੱਖਾਂ ਦੇ ਉੱਤੇ ਮਲੀ ਅਤੇ ਹਜ਼ਰਤ ਅਲੀ ਰਜ਼ੀ ਅੱਲਾਹੁ ਤਾਲਾ ਅਨਹੁ ਫਸਟ ਕਲਾਸ ਠੀਕ ਠਾਕ ਹੋ ਗਏ ਔਰ ਉਹਨਾਂ ਨੇ ਇਸ ਜੰਗ ਦੇ ਝੰਡਾ ਲਿਆ ਔਰ ਫਤਿਹ ਦਾ ਜਿਹੜਾ ਸਿਰ ਹੈ ਉਹ ਵੀ ਹਜ਼ਰਤ ਅਲੀ ਰਜ਼ੀ ਅੱਲਾਹੁ ਤਾਲਾ ਅਨਹੁ ਨੂੰ ਹਾਸਲ ਹੋਇਆ। ਬਹਰਹਾਲ ਕਾਫੀ ਯਾਨੀ ਇੱਕ ਉਹਨਾਂ ਦੇ ਜਿਹੜੇ ਕਿਲ੍ਹੇ ਬਣਾਏ ਸੀ ਉਹਨਾਂ ਨੇ, ਇੱਕ ਦੇ ਵਿੱਚ ਦੂਸਰਾ, ਦੂਸਰੇ 'ਚ ਤੀਸਰਾ ਸੀ। ਇੱਕ ਕਿਲ੍ਹਾ ਫਤਿਹ ਕਰਦੇ ਸਨ ਮੁਸਲਮਾਨ ਤੋਂ ਪਿੱਛੋਂ ਪਿੱਛੋਂ ਨਿਕਲ ਕੇ ਦੂਸਰੇ ਕਿਲ੍ਹੇ 'ਚ ਜਾ ਕੇ ਲੁਕ ਜਾਂਦੇ ਸਨ, ਉਹ ਕਰਦੇ ਸਨ ਅਤੇ ਤੀਸਰੇ ਚਲੇ ਜਾਂਦੇ ਸਨ। ਆਖਿਰਕਾਰ ਜਾ ਕੇ ਜਦੋਂ ਮੁਸਲਮਾਨਾਂ ਦਾ ਮੁਹਾਸਰਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਉੱਤੇ ਹੋ ਗਿਆ, ਉਹਨਾਂ ਨੇ ਘੇਰਾ ਪਾ ਲਿਆ ਉਹਨਾਂ 'ਤੇ, ਉਹਨਾਂ ਦੇ ਸਰਦਾਰ ਅਬੁਲ ਅਕੀਕ ਨੇ ਇਜਾਜ਼ਤ ਮੰਗੀ ਕਿ ਇਜਾਜ਼ਤ ਹੋਵੇ ਤਾਂ ਮੈਂ ਹਾਜ਼ਰ ਹੋ ਕੇ ਕੋਈ ਗੱਲ ਕਰਾਂ। ਤਾਂ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਇਜਾਜ਼ਤ ਦਿੱਤੀ, ਉਹ ਆਇਆ ਅਤੇ ਉਹਨੇ ਆ ਕੇ ਸੁਲ੍ਹਾ ਦੀ ਪੇਸ਼ਕਸ਼ ਕੀਤੀ। ਬਹਰਹਾਲ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਸੁਲ੍ਹਾ ਦੀ ਪੇਸ਼ਕਸ਼ ਜਿਹੜੀ ਸੀ ਉਹ ਕਬੂਲ ਕਰ ਲਈ। ਅਤੇ ਉਹਨਾਂ ਨੇ ਇਹ ਗੁਜ਼ਾਰਿਸ਼ ਕੀਤੀ ਕਿ ਜੀ ਸਾਡੇ ਬਾਲ ਬੱਚੇ ਸਾਡੇ ਕੋਲ ਹੀ ਰਹਿਣ ਦਿਓ ਔਰ ਸਾਡੇ ਮਾਲ ਜਿਹੜੇ ਹਨ ਉਹ ਤੁਸੀਂ ਆਪਣੇ ਕਬਜ਼ੇ 'ਚ ਕਰ ਲਓ ਅਤੇ ਸਾਨੂੰ ਇੱਥੋਂ ਜਾਣ ਦਿਓ। ਅੱਲਾਹ ਦੇ ਪੈਗੰਬਰ ਨੇ ਇਹ ਚੀਜ਼ ਦਾ ਯਾਨੀ ਉਹਨਾਂ ਨੂੰ ਵਾਜ਼ੇ ਕਰ ਦਿੱਤੀ ਗੱਲ ਕਿ ਜੀ ਜੇ ਕਿਸੇ ਨੇ ਹੇਰਾਫੇਰੀ ਕੀਤੀ ਫਿਰ ਉਹਦੀ ਖੈਰ ਨਹੀਂ। ਬਹਰਹਾਲ ਹੁਣ ਖੈਬਰ ਦੀਆਂ ਜ਼ਮੀਨਾਂ ਬਹੁਤ ਸਨ ਔਰ ਜਿਹੜੇ ਸਹਾਬੀ ਸਨ ਉਹ ਸਿਰਫ 1400 ਸਨ ਜਿਹੜੇ ਆਏ ਸਨ। ਮਾਲੇ ਗਨੀਮਤ ਅਗਰ ਤਕਸੀਮ ਕੀਤਾ ਜਾਂਦਾ ਤਾਂ ਕਿਸੇ ਕੋਲ ਇੰਨੇ ਗੁਲਾਮ ਨਹੀਂ ਸਨ ਕਿ ਜਿਹੜੇ ਉਹ ਲਿਆ ਕੇ ਇੱਥੇ ਅਤੇ ਵਾਈ ਬੀਜੀ ਅਰੇਂਜ ਕਰਾ ਸਕਦਾ। ਲਿਹਾਜ਼ਾ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਖੈਬਰ ਦਾ ਇੱਕ ਨਵਾਂ ਬੰਦੋਬਸਤ ਕੀਤਾ। ਉਹ ਬੰਦੋਬਸਤ ਇਹ ਸੀ ਕਿ ਖੈਬਰ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਇੱਥੇ ਯਾਨੀ ਵਾਈ ਬੀਜੀ ਕਰੋ ਅਤੇ ਜਿੰਨੀ ਵੀ ਪੈਦਾਵਾਰ ਹੋਵੇ ਉਹਦਾ ਅੱਧਾ ਜਿਹੜਾ ਉਹ ਤੁਸੀਂ ਦੇ ਦਿਓ ਮੈਨੂੰ। ਇਸ 'ਤੇ ਮੁਆਹਿਦਾ ਹੋ ਗਿਆ। ਲੇਕਿਨ ਅਬੁਲ ਅਕੀਕ ਦੇ ਜਿਹੜੇ ਦੋ ਪੁੱਤਰ ਸਨ ਉਹਨਾਂ ਨੇ ਹੇਰਾਫੇਰੀ ਕੀਤੀ। ਯਾਨੀ ਇਹ ਦੱਸਦਿਆਂ ਕਿ ਜਿਹਦਾ ਪਹਿਲੇ ਜ਼ਿਕਰ ਆਇਆ ਸੀ ਹੁਈ ਬਿਨ ਅਖਤਬ ਦਾ ਯਾਨੀ ਯਹੂਦੀਆਂ ਦੇ ਵਿੱਚੋਂ ਜਿਹੜੇ ਮਦੀਨੇ ਵਾਲੇ ਯਹੂਦੀ ਸਨ ਉਹਦਾ ਜਿਹੜਾ ਸਾਰਾ ਮਾਲ ਸੀ ਉਹ ਵੀ ਇੱਥੇ ਆ ਗਿਆ ਆਇਆ ਸੀ ਔਰ ਹੁਈ ਬਿਨ ਅਖਤਬ ਦੀ ਜਿਹੜੀ ਧੀ ਸੀ ਸਫੀਆ ਉਹ ਬੀਵੀ ਸੀ ਅਬੁਲ ਹਕੀਕ ਦੀ। ਅਬੁਲ ਹਕੀਕ ਦੇ ਪੁੱਤਰਾਂ ਨੇ ਹੇਰਾਫੇਰੀ ਕੀਤੀ ਔਰ ਉਹਨਾਂ ਨੇ ਇਹ ਕਿਹਾ ਕਿ ਜੀ ਮਾਲ ਜਿਹੜਾ ਸਾਡੇ ਕੋਲ ਕੋਈ ਨਹੀਂ। ਹਜ਼ੂਰ ਸਾਹਿਬ ਨੇ ਪੁੱਛਿਆ ਕਿ ਉਹ ਜਿਹੜਾ ਹੁਜ ਬਿਨ ਅਖਤਬ ਦਾ ਮਾਲ ਆਇਆ ਸੀ ਉਹ ਕਿੱਥੇ? ਹੁਣ ਕਿ ਸਾਨੂੰ ਤਾਂ ਨਹੀਂ ਪਤਾ। ਅੱਲਾਹ ਦੇ ਪੈਗੰਬਰ ਨੇ ਉਹਦੇ ਪੁੱਤਰ ਨੂੰ ਕਿਹਾ ਕਿ ਜੇ ਉਹ ਮਾਲ ਤੇਰੇ ਕੋਲ ਨਿਕਲ ਆਇਆ ਤਾਂ ਫਿਰ ਤਾਂ ਤੈਨੂੰ ਮਾਰਨ ਦਾ ਹੱਕ ਹੋਏਗਾ ਨਾ? ਹੁਣ ਕਿ ਜੀ ਬਿਲਕੁਲ ਹੋਏਗਾ। ਇੱਕ ਹੋਰ ਯਹੂਦੀ ਨੇ ਆ ਕੇ ਦੱਸਿਆ ਕਿ ਜੀ ਇਹ ਇਹਨਾਂ ਦੋਵਾਂ ਪੁੱਤਰਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਉਹ ਜੰਗਲ ਦੇ ਵਿੱਚ ਰੋਜ਼ ਇੱਕ ਫੇਰਾ ਲਾਉਂਦਾ। ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਅੰਦਾਜ਼ਾ ਹੋਇਆ ਕਿ ਹੋਵੇ ਨਾ ਹੋਵੇ ਇੱਥੇ ਜਿਹੜੇ ਮਾਲ ਲੁਕਾਇਆ। ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਪਹਿਲੇ ਇੱਕ ਸਹਾਬੀ ਨੂੰ ਫਿਰ ਦੂਸਰੇ ਸਹਾਬੀ ਨੂੰ ਦਿੱਤਾ, ਉਹਨਾਂ ਨੇ ਉਹਨੂੰ ਸਜ਼ਾ ਦਿੱਤੀ ਔਰ ਥੋੜ੍ਹਾ ਜਿਹਾ ਉਹ ਬਕ ਪਿਆ। ਬਹਰਹਾਲ ਜਦੋਂ ਖੁਦਾਈ ਕਰਾਈ ਗਈ ਤਾਂ ਮਾਲ ਉੱਥੋਂ ਨਿਕਲ ਆਇਆ, ਬਾਕੀ ਅੱਧਾ ਮਾਲ ਫਿਰ ਗਾਇਬ ਮੰਨੇ ਨਾ। ਬਹਰਹਾਲ ਉਹ ਵੀ ਬਕਾ ਲਿਆ ਗਿਆ ਉਹਦੇ ਕੋਲੋਂ ਔਰ ਮਾਲ ਇਕੱਠਾ ਕੀਤਾ ਗਿਆ। ਦੋਵੇਂ ਪੁੱਤਰ ਜਿਹੜੇ ਸਨ ਉਹ ਕਤਲ ਕਰ ਦਿੱਤੇ ਗਏ ਔਰ ਉਹਦੀ ਬੀਵੀ ਜਿਹੜੀ ਸੀ ਯਾਨੀ ਅਬੁਲ ਹਕੀਕ ਦੀ ਬੀਵੀ ਉਹ ਗੁਲਾਮ ਬਣ ਗਈ, ਲੌਂਡੀ ਬਣ ਗਈ। ਹੁਣ ਜਿਹੜੀਆਂ ਲੌਂਡੀਆਂ ਉੱਥੇ ਆਈਆਂ ਸਨ ਹਜ਼ਰਤ ਦਾਈ ਅਕਲਬੀ ਰਜ਼ੀ ਅੱਲਾਹੁ ਤਾਲਾ ਅਨਹੁ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦੀ ਖਿਦਮਤ 'ਚ ਹਾਜ਼ਰ ਹੋਏ ਅਤੇ ਕਿਹਾ ਕਿ ਅੱਲਾਹ ਦੇ ਪੈਗੰਬਰ ਮੈਨੂੰ ਇੱਕ ਕਨੀਜ਼ ਦੇ ਦਿਓ। ਅੱਲਾਹ ਨੇ ਪੈਗੰਬਰ ਅੱਲਾਹ ਦੇ ਪੈਗੰਬਰ ਨੇ ਫਰਮਾਇਆ ਕਿ ਜਾ ਬਈ ਜੇ ਉਹ ਹੈ ਨਹੀਂ ਜਿੰਨੀਆਂ ਕਨੀਜ਼ਾਂ ਉਹਨਾਂ 'ਚੋਂ ਇੱਕ ਲੈ ਲੈ। ਅਤੇ ਉਹਨਾਂ ਨੇ ਹੁਜ ਬਿਨ ਅਖਤਬ ਦੀ ਜਿਹੜੀ ਧੀ ਸੀ ਅਤੇ ਜਿਹੜੀ ਨਵੀਂ ਨਵੀਂ ਵਿਆਹੀ ਗਈ ਸੀ ਅਬੂ ਲਕੀਕ ਦੇ ਨਾਲ ਉਹਦੇ ਹੱਥ ਰੱਖਿਆ ਸਫੀਆ। ਪਰ ਇੱਕ ਬੰਦਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਕੋਲ ਆਇਆ, ਉਹਨੇ ਕਿਹਾ ਅੱਲਾਹ ਦੇ ਪੈਗੰਬਰ ਸਫੀਆ ਜਿਹੜੀ ਹੈ ਇਹ ਸਰਦਾਰ ਦੀ ਧੀ ਹੈ, ਇਹ ਅੱਲਾਹ ਦੇ ਪੈਗੰਬਰ ਦੇ ਜੋੜਦੀ ਹੈ ਅਤੇ ਤੁਸੀਂ ਉਹਨੂੰ ਆਪਣੇ ਕਨੀਜ਼ ਬਣਾਓ। ਅੱਲਾਹ ਦੇ ਪੈਗੰਬਰ ਨੇ ਕਿਹਾ ਦਈਆ ਨਾ ਕਹੋ ਕਿ ਜਿਹੜੀ ਕਨੀਜ਼ ਉਹਨੇ ਲਈ ਹੈ ਉਹ ਲੈ ਕੇ ਮੇਰੇ ਕੋਲ ਆਵੇ। ਅੱਲਾਹ ਦੇ ਪੈਗੰਬਰ ਨੇ ਦਈਆ ਕਲਬੀ ਰਜ਼ੀ ਅੱਲਾਹੁ ਤਾਲਾ ਨੂੰ ਕਿਹਾ ਕਿ ਬਈ ਇਸ ਤਰ੍ਹਾਂ ਕਰ ਕਿ ਇਹ ਛੱਡ ਕੇ ਅਤੇ ਹੋਰ ਜਿਹੜੀਆਂ ਕਨੀਜ਼ਾਂ ਹਨ ਉਹਨਾਂ 'ਚੋਂ ਕੋਈ ਇੱਕ ਲੈ ਲੈ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਸਫੀਆ ਨੂੰ ਇਸਲਾਮ ਦੀ ਦਾਵਤ ਦਿੱਤੀ, ਉਹਨਾਂ ਨੇ ਇਸਲਾਮ ਕਬੂਲ ਕਰ ਲਿਆ ਅਤੇ ਅੱਲਾਹ ਦੇ ਪੈਗੰਬਰ ਨੇ ਉਹਨੂੰ ਆਜ਼ਾਦ ਕਰ ਦਿੱਤਾ। ਆਜ਼ਾਦ ਕਰਕੇ ਅਤੇ ਉਹਨਾਂ ਨਾਲ ਨਿਕਾਹ ਕਰ ਲਿਆ। ਇਸ ਤਰ੍ਹਾਂ ਹਜ਼ਰਤ ਸਫੀਆ ਰਜ਼ੀ ਅੱਲਾਹੁ ਤਾਲਾ ਅਨਹਾ ਵੀ ਉਮੁਲ ਮੁਮਿਨੀਨ ਦੇ ਵਿੱਚ ਸਾਡੀਆਂ ਮਾਵਾਂ ਦੇ ਵਿੱਚ ਸ਼ਾਮਿਲ ਹੋ ਗਈਆਂ ਰਜ਼ੀ ਅੱਲਾਹੁ ਤਾਲਾ ਅਨਹਾ। ਹੁਣ ਜਦੋਂ ਜ਼ਿਕਾਦਾ ਦਾ ਚੰਨ ਚੜ੍ਹਿਆ ਤਾਂ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਐਲਾਨ ਫਰਮਾਇਆ ਕਿ ਹੁਣ ਅਸੀਂ ਉਹ ਉਮਰਾ ਜਿਹੜਾ ਸਾਡਾ ਰਹਿ ਗਿਆ ਸੀ ਉਹਦੀ ਅਸੀਂ ਕਜ਼ਾ ਕਰਾਂਗੇ। ਲਿਹਾਜ਼ਾ ਜਿੰਨੇ ਬੰਦੇ ਵੀ ਉਦੋਂ ਨਾਲ ਗਏ ਸਨ ਸਿਵਾਏ ਉਹਨਾਂ ਦੇ ਜਿਹੜੇ ਅੱਲਾਹ ਨੂੰ ਪਿਆਰੇ ਹੋ ਗਏ, ਸਾਰੇ ਦੇ ਸਾਰੇ ਤੁਸੀਂ ਨਾਲ ਚੱਲੋ ਔਰ ਹੋਰ ਵੀ ਜਿਹਨੇ ਆਉਣਾ ਹੋਵੇ ਉਹ ਸਾਡੇ ਨਾਲ ਸ਼ਾਮਿਲ ਹੋ ਸਕਦਾ। ਨਤੀਜਾ ਕੀ ਨਿਕਲਿਆ ਕਿ 2000 ਬੰਦੇ ਜਿਹੜੇ ਸਨ ਉਹਨਾਂ ਨੇ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਉਹ ਉਮਰਾ ਅਦਾ ਕੀਤਾ। ਕੁਰੈਸ਼ ਨੇ ਪਹਿਲੇ ਕਿਹਾ ਹੋਇਆ ਸੀ ਕਿ ਜੀ ਸਾਨੂੰ ਇਹ ਗਵਾਰਾ ਨਹੀਂ ਕਿ ਸਾਡੇ ਦੁਸ਼ਮਣ ਸਾਡੇ ਸਾਹਮਣੇ ਉਮਰਾ ਕਰਨ, ਲਿਹਾਜ਼ਾ ਅਸੀਂ ਚਲੇ ਜਾਵਾਂਗੇ ਪਹਾੜਾਂ ਦੇ ਉੱਤੇ। ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਇੱਕ ਗਰੁੱਪ ਜਿਹੜਾ ਸੀ ਉਹਨੂੰ ਮੱਕੇ ਦੇ ਬਾਹਰ ਬਿਠਾਇਆ ਮੁਸੱਲਾ, ਔਰ ਬਾਕੀ ਜਿਹੜੇ ਬੰਦੇ ਸਨ ਉਹ ਸਫਰੀ ਹਥਿਆਰ ਦੇ ਨਾਲ। ਸਫਰੀ ਹਥਿਆਰ ਦਾ ਮਤਲਬ ਹੈ ਇੱਕ ਤਲਵਾਰ ਹੋਵੇ ਔਰ ਉਹ ਵੀ ਨਿਆਮ ਦੇ ਅੰਦਰ ਹੋਵੇ, ਉਹ ਲੈਣ ਦੀ ਜਾ ਉਹ ਬਾਕੀ ਸਾਰੇ ਲੈ ਕੇ ਅੰਦਰ ਚਲੇ ਗਏ। ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਮੱਕਾ ਮੁਕਰਮਾ 'ਚ ਦਾਖਲ ਹੋਏ, ਸਭ ਤੋਂ ਪਹਿਲੇ ਹਰਮ ਸ਼ਰੀਫ 'ਚ ਗਏ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਸੋਟੀ ਮੁਬਾਰਕ ਜਿਹੜੀ ਸੀ ਹਰ ਜਾਸਦ ਨੂੰ ਲਾਈ ਅਤੇ ਫਿਰ ਤਵਾਫ ਸ਼ੁਰੂ ਕਰ ਦਿੱਤਾ। ਤਵਾਫ ਤੋਂ ਫਾਰਗ ਹੋ ਕੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਸਹੀ ਫਰਮਾਈ, ਸਾਹਬਾ ਇਕਰਾਮ ਨੇ ਵੀ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਸਹੀ ਫਰਮਾਈ। ਮਜ਼ੇਦਾਰ ਗੱਲ ਇਹ ਕਿ ਕੁਰੈਸ਼ ਪਹਾੜ 'ਤੇ ਚੜ੍ਹ ਗਏ ਅਤੇ ਉੱਥੋਂ ਉਹ ਦੇਖਦੇ ਰਹੇ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੂੰ। ਜ਼ਾਹਿਰ ਹੈ ਦਿਲ ਦੇ ਵਿੱਚ ਮੁਹੱਬਤ ਤਾਂ ਹੈ ਸੀ, ਪਰ ਉਹ ਜਿਹੜੀ ਆਕੜ ਸੀ ਉਹ ਨਹੀਂ ਸੀ ਇਜਾਜ਼ਤ ਦਿੰਦੀ ਕਿ ਖੁੱਲ੍ਹ ਕੇ ਕਹਿਣ ਕਿ ਅੱਲਾਹ ਦੇ ਪੈਗੰਬਰ ਨਾਲ ਸਾਨੂੰ ਮੁਹੱਬਤ ਹੈ। ਲਿਹਾਜ਼ਾ ਆਉਂਦਾ ਰਿਵਾਇਤ ਦੇ ਵਿੱਚ ਕਿ ਉਹਨਾਂ ਨੇ ਲੈਣ ਲਾਈ ਸੀ ਦੇਖਣ ਵਾਸਤੇ ਅੱਲਾਹ ਦੇ ਪੈਗੰਬਰ ਨੂੰ, ਅਤੇ ਜਦੋਂ ਦੇਖਿਆ ਕਿ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦੇ ਸਾਥੀ ਤਾਂ ਬੜੇ ਜਵਾਨ ਹਨ, ਇਸ ਵਾਸਤੇ ਕਿ ਅੱਲਾਹ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਤੁਸੀਂ ਪਹਿਲੇ 3 ਚੱਕਰ ਜਿਹੜੇ ਤਵਾਫ ਦੇ ਨੇ ਦੌੜ ਕੇ ਲਾਓ ਤਾਂ ਕਿ ਰੋਹ ਪਵੇ ਕਾਫਰਾਂ ਦੇ ਉੱਤੇ ਕਿ ਮੇਰੇ ਸਾਥੀ ਜਿਹੜੇ ਹਨ ਇਹ ਜਾਨ ਚਿੰਨ ਤਕੜੇ ਨੇ। ਮਾਸ਼ਾਅੱਲਾ, ਸਹੀ ਕਰਨ ਤੋਂ ਬਾਅਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਮਰਵਾ ਦੇ ਮਕਾਮ ਦੇ ਉੱਤੇ ਐਲਾਨ ਫਰਮਾਇਆ ਕਿ ਮੱਕੇ ਦੀ ਸਾਰੀਆਂ ਗਲੀਆਂ ਜਿਹੜੀਆਂ ਹਨ ਇਹ ਕੁਰਬਾਨ ਗਾਹ ਹਨ। ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਉੱਥੇ ਕੁਰਬਾਨੀ ਫਰਮਾਈ ਔਰ ਬਾਕੀ ਸਾਹਿਬਾਂ ਨੇ ਵੀ ਉੱਥੇ ਕੁਰਬਾਨੀ ਫਰਮਾਈ, ਔਰ ਫਿਰ ਉਸ ਤੋਂ ਬਾਅਦ ਹਲਕ ਕਰਵਾਇਆ ਯਾਨੀ ਸਿਰ ਮਨਾਇਆ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ, ਔਰ ਬਾਕੀ ਸਾਹਿਬਾ ਇਕਰਾਮ ਨੇ ਵੀ ਆਪਣੇ ਵਾਲ ਕਟਾਏ ਜਾਂ ਸਿਰ ਮਨਾਇਆ। ਤਿੰਨ ਅੱਛਾ, ਉਸ ਤੋਂ ਬਾਅਦ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਕੁਛ ਬੰਦਿਆਂ ਨੂੰ ਵਾਪਸ ਭੇਜਿਆ ਕਿ ਉਹ ਬੰਦੇ ਜਿਹੜੇ ਬਾਹਰ ਬੈਠੇ ਸਨ ਮਸੱਲਾ ਹੋ ਕੇ, ਤੁਸੀਂ ਉਹਨਾਂ ਦੀ ਜਗ੍ਹਾ ਸੰਭਾਲ ਲਓ ਅਤੇ ਉਹਨਾਂ ਨੂੰ ਅੰਦਰ ਭੇਜ ਦਿਓ ਕਿ ਉਹ ਵੀ ਉਮਰਾ ਕਰ ਲੈਣ। ਜਦੋਂ 3 ਦਿਨ ਪੂਰੇ ਹੋ ਗਏ ਤਾਂ ਕੁਰੈਸ਼ ਨੇ ਹਜ਼ਰਤ ਅਲੀ ਰਜ਼ੀ ਅੱਲਾਹੁ ਤਾਲਾ ਅਨਹੁ ਨੂੰ ਆ ਕੇ ਕਿਹਾ ਕਿ ਆਪਣੇ ਸਾਹਿਬ ਨੂੰ ਕਹੋ ਕਿ ਇੱਥੋਂ ਹੁਣ ਚਲੇ ਜਾਣ, 3 ਦਿਨ ਪੂਰੇ ਹੋ ਗਏ। ਅਤੇ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਫੌਰਨ ਉੱਥੋਂ ਵਾਪਸੀ ਦਾ ਸਫ਼ਰ ਸ਼ੁਰੂ ਕਰ ਦਿੱਤਾ ਔਰ ਇਸ ਤਰ੍ਹਾਂ ਉਹ ਉਮਰਾ ਕਜ਼ਾ ਜਿਹੜਾ ਸੀ ਉਹ ਮੁਕੰਮਲ ਹੋ ਗਿਆ। ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਹੜੇ ਖਤ ਭੇਜੇ ਸਨ ਉਹਨਾਂ 'ਚੋਂ ਇੱਕ ਖਤ ਜਿਹੜਾ ਸੀ ਉਹ ਬਸਰੇ ਦੇ ਹਾਕਮ ਕੋਲ ਵੀ ਭੇਜਿਆ ਸੀ। ਉਸ ਖਬੀਸ ਨੇ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦੇ ਏਲਚੀ ਨੂੰ ਕਤਲ ਕਰ ਦਿੱਤਾ ਔਰ ਕਿਸੇ ਵੀ ਸਫੀਰ ਦਾ ਕਤਲ ਜਿਹੜਾ ਹੈ ਉਹ ਉਸ ਹਕੂਮਤ ਦਾ ਕਤਲ ਸ਼ੁਮਾਰ ਹੁੰਦਾ ਹੈ। ਲਿਹਾਜ਼ਾ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਇਹਦਾ ਬੜਾ ਸਖਤ ਨੋਟਿਸ ਲਿਆ ਔਰ ਫੈਸਲਾ ਕੀਤਾ ਕਿ ਅਸੀਂ ਇਹਨਾਂ 'ਤੇ ਚੜ੍ਹਾਈ ਕਰਾਂਗੇ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਸਭ ਤੋਂ ਵੱਡੀ ਫੌਜ ਉਸ ਵਕਤ ਤੱਕ ਦੀ ਜਿਹੜੀ ਭੇਜੀ ਉਹ ਇਹੋ ਹੀ ਸੀ, 3,000 ਸਹਾਬਾ ਦਾ ਇੱਕ ਲਸ਼ਕਰ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਤਿਆਰ ਕੀਤਾ ਔਰ ਆਪਣੇ ਪਿਆਰੇ ਸਾਹਬੀ ਹਜ਼ਰਤ ਜ਼ੈਦ ਇਬਨ ਹਾਰਸਾ ਜਿਹੜੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਆਜ਼ਾਦ ਕੀਤੇ ਗੁਲਾਮ ਸਨ, ਜਿਹਨੂੰ ਅੱਲਾਹ ਦੇ ਨਬੀ ਨੇ ਆਪਣਾ ਪੁੱਤਰ ਵੀ ਬਣਾਇਆ ਸੀ, ਲੇਕਿਨ ਜਦੋਂ ਅੱਲਾਹ ਨੇ ਮਨ੍ਹਾ ਕਰ ਦਿੱਤਾ ਕਿ ਮੁਤਬੰਨਾ ਦਾ ਦੀਨ ਦੇ ਵਿੱਚ ਕੋਈ ਤਸੱਵਰ ਨਹੀਂ, ਤਾਂ ਫਿਰ ਉਹਨੂੰ ਜ਼ੈਦ ਬਿਨ ਹਾਰਸਾ ਕਿਹਾ ਗਿਆ, ਵਰਨਾ ਜ਼ੈਦ ਬਿਨ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਨੂੰ ਕਹਿਣ ਲੱਗ ਪਏ ਸਨ ਲੋਕ। ਇਹਨਾਂ ਨੂੰ ਅੱਲਾਹ ਦੇ ਪੈਗੰਬਰ ਨੇ ਉਸ ਲਸ਼ਕਰ ਦਾ ਅਮੀਰ ਬਣਾਇਆ। ਪਹਿਲੇ ਦਿਨ ਤੋਂ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ, ਜ਼ਾਹਿਰ ਹੈ ਵਈ ਜਿਸ ਬੰਦੇ ਕੋਲ ਆਉਂਦੀ ਹੋਵੇ ਉਹਦਾ ਮੁਕਾਬਲਾ ਕਿੱਥੇ ਹੋ ਸਕਦਾ, ਪਹਿਲੇ ਦਿਨ ਤੋਂ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਤੈਅ ਕਰ ਦਿੱਤਾ ਕਿ ਜੇ ਜ਼ੈਦ ਸ਼ਹੀਦ ਹੋ ਜਾਵੇ ਤਾਂ ਫਿਰ ਜਾਫਰ ਅਮੀਰ ਹੋਏਗਾ, ਜੇ ਜਾਫਰ ਸ਼ਹੀਦ ਹੋ ਜਾਵੇ ਤਾਂ ਫਿਰ ਅਬਦੁੱਲਾ ਬਿਨ ਰਵਾਹਾ ਅਮੀਰ ਹੋਣਗੇ ਰਜ਼ੀ ਅੱਲਾਹੁ ਤਾਲਾ ਅਨਹੁਮ ਅਜਮਾਈਨ। ਬਹਰਹਾਲ ਅੱਗੇ ਜਦੋਂ ਉਹ ਪਹੁੰਚੇ ਤਾਂ ਅੱਗੋਂ ਰੋਮਨ ਜਿਹੜੀ ਰੂਮੀ ਸਨ ਉਹ ਬੜੇ ਤਿਆਰ ਖਲੋਤੇ ਸਨ, ਯਾਨੀ 1,00,000 ਦੀ ਫੌਜ ਸਾਹਮਣੇ ਖਲੋਤੀ ਸੀ ਔਰ ਨਾਲ ਹੀ ਮਲੂਮ ਹੁੰਦਾ ਸੀ ਕਿ ਬਨੀ ਗਤਫਾਨ ਵੀ ਸ਼ਾਮਿਲ ਹੋਣਗੇ ਅਤੇ ਹੋਰ ਇੱਧਰੋਂ ਉੱਧਰੋਂ ਇਕੱਠੇ ਹੋ ਕੇ ਅਤੇ 2,00,000 ਦੀ ਫੌਜ ਜਿਹੜੀ ਆ ਉਹ ਆ ਜਾਏਗੀ। ਜਦੋਂ ਸਾਹਬਾ ਇਕਰਾਮ ਨੇ ਇਹ ਮੰਜ਼ਰ ਦੇਖਿਆ ਅਤੇ ਉਹਨਾਂ ਨੇ ਆਪਸ ਵਿੱਚ ਮਸ਼ਵਰਾ ਕੀਤਾ ਕਿ ਹੁਣ ਕੀ ਕਰੀਏ। ایک رائے اے سامنے آئی کہ اللہ دے پیغمبر صلی اللہ علیہ وسلم نو جو اصل حالت ہے وہ دسی جاوے تے پھر انہاں کولوں حکم لیا جاوے کہ جی ہن ساڈے واسطے کی حکم ہے، کی پتہ اللہ دے پیغمبر جڑے ہیں سانو ساڈے مگر ہور فور بھیج دین یا کہن کہ نہیں واپس آ جاؤ۔ لیکن دوسرے پاسے دوسری رائے اے آئی کہ نہیں، اسی تاں مسلمان ہوئے ہی شہادت لین واسطے سن تو ہوں وقت آ گیا تو ہوں بھجنے کیوں؟ اسی مہاراج جڑے امیر سن حضرت زیاد ابن حارثہ رضی اللہ تعالیٰ عنہ انہوں نے اس دوسری رائے نو پسند کیتا، اور یعنی بندہ سوچ کے کم جاندہ ہے کہ 200,000 دا لشکر سامنے ہوئے تو یہ 3,000 جڑے سن وہ پہ گیا انہوں نے، اور ظاہر ہے اگوں فوج بڑی ٹرینڈ فوج سی، تو ہویا کی کہ حضرت زیاد ابن حارثہ شہید ہو گئے۔ حضرت زیاد ابن حارثہ شہید ہوئے تو فوراً پرچم جڑا سی وہ حضرت جعفر نے سام لیا، حضرت جعفر دا ایک بازو ٹوٹ گیا کٹ گیا تو انہوں نے دوسرے بازو دے نال پرچم پھڑ لیا، دوسرا بازو بھی کٹیا گیا تو دونوں ٹنڈا دے نال ایسا کر کے جی انہوں نے وہ اللہ دے رسول دا پرچم جڑا سی وہ پھڑی رکھیا، اتھوں تک کہ وہ شہید کر دیتے گئے اور ایک نیزہ جڑا آر پار ہو گیا تو وہ ڈگے تو پرچم بھی ڈگیا تو فوراً پھر عبداللہ بن رواحہ رضی اللہ تعالیٰ عنہ نے پرچم سنبھال لیا۔ حضرت عبداللہ ابن عمر رضی اللہ تعالیٰ عنہ تو روایت ہے وہ فرماندے ہیں کہ جدوں جعفر ڈگے رضی اللہ تعالیٰ عنہ تو میں دیکھا تو انہوں نے جسم تے 50 زخم سن پر سارے دے سارے سامنے سن، پچھو زخم کوئی نہیں، سبحان اللہ۔ بہرحال حضرت عبداللہ بن رواحہ بھی شہید ہو گئے۔ ہن مشورہ آیا کہ ہن کی کریے، مشورہ اخیر یہ ہویا کہ خالد ابن ولید نو امیر بنا دیو۔ کیا کہنے خالد ابن ولید دے، اللہ دے پیغمبر نے ہمیں تھوڑا کیا سی سیف من سیوف اللہ، اللہ دی تلواراں چو ایک تلوار، کیا اللہ تعالیٰ نے انہاں نو فوج دی کمان کرن دی ایک صلاحیت دیتی سی، انہاں نے کمال دکھایا۔ انہاں نے کیتا کہ جی انہیں ساری فوج دی ترتیب بدل دیتی، جڑے سجے پاسے سن انہوں کھبے پاسے کرتا، جڑے کھبے پاسے سن انہوں نے سجے پاسے کرتا، جڑے اگلے سن انہوں نے پیچھے کرتا، پچھلے سن اگے کرتا۔ ہن جدو نوی ایک فوج سامنے دشمن نو نظر آئی، دشمن نو شک پیا کہ یہ نہ ہوئے کہ انہاں نو پچھوں کوئی ہور فوج آن لگی ہے تے یہ نوی پرتھی سامنے آ گئی ہے، اور نال ہی حضرت خالد بن ولید نے حکم دیتا کہ تھوڑا تھوڑا پیچھے ہٹنا شروع کر دیو۔ دشمن نے سمجھا کہ وہ تڑے سے تو ساڑے گھیرا پان لگے، نویں پچھوں انہوں مدد ملن لگی ہے، تو دشمن جڑا سی وہ پیچھے چلا گیا اور حضرت خالد بن ولید رضی اللہ تعالیٰ عنہ اس مسلمان فوج نو دشمن دے گھیرے چوں کڈ کے تے واپس لے آئے۔ یقین نہیں آندا پر سچی گل یہ ہوئی ہے کہ وہ ایڈی وڈی جنگ ہوئی، ایڈی وڈی جنگ ہوئی، صرف 3,000 مسلمان تے 200,000 رومی، پر سبحان اللہ وہ کی کس طرح جان مار کے لڑے، کی کمال دکھایا، اللہ دی کتنی مدد آئی کہ گنتی دے تھوڑے جہے مسلمان صرف شہید ہوئے، یعنی 15 تو بھی کٹ۔ بہرحال اللہ تعالیٰ نے کامیابی دیتی۔ انشاءاللہ اگلی بیٹھک دے وچ اسی صلح حدیبیہ ٹوٹی کس طرح یہ دیکھاں گے، تے پھر اللہ دے پیغمبر صلی اللہ علیہ وسلم نو اللہ تعالیٰ نے کس طرح کامیاب فرمایا یہ گل بات ہوئے گی۔ فصل اللہ علیہ وسلم تسلیما کثیرا کثیرا، وآخر دعوانا ان الحمدللہ رب العالمین۔
بسم الله الرحمن الرحيم، ألم نشرح لك صدرك ووضعنا عنك وزرك الذي أنقض ظهرك ورفعنا لك ذكرك، فإن مع العسر يسرا، إن مع العسر يسرا، فإذا فرغت فانصب وإلى ربك فارغب.